अमोस ओदा तीन बाप। पिछले हफ्ते मेरा परिवार लंदन विच नैचुरल हिस्ट्री म्यूजियम गया। अजायब घर के कोने के दुआले घूमते हुए एक अजीब रोशनी वाले कमरे में दाखिल होए ते एक टी रैक्स नाल साडा सामना होया। इस टी रैक्स दियां अखां विन्नण वालियां ते एक शानदार आकार है, कुछ हद तक बेचैनी। ਇਹ ਟੀ ਰੈਕਸ ਹਿਲਦਾ ਹੈ ਅਤੇ ਗਰਜਦਾ ਹੈ। ਮੇਰਾ ਸਭ ਤੋਂ ਛੋਟਾ ਲੜਕਾ ਕੈਲਮ 3 ਸਾਲ ਦਾ ਹੈ ਅਤੇ ਉਹ ਇਸ ਟੀ ਰੈਕਸ ਨੂੰ ਦੇਖ ਕੇ ਖੁਸ਼ ਨਹੀਂ ਸੀ। ਕੈਲਮ ਨੇ ਬਿਨਾਂ ਝਪਕਣ ਤੋਂ ਉਸਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ ਅਤੇ ਉਹ ਸਰੀਰਕ ਤੌਰ 'ਤੇ ਮੇਰੀਆਂ ਬਾਹਾਂ ਵਿੱਚ ਕੰਬ ਰਿਹਾ ਸੀ। ਟੀ ਰੈਕਸ ਤੋਂ ਅੱਖਾਂ ਹਟਾਏ ਬਿਨਾਂ ਉਸਨੇ ਬਾਹਰ ਨਿਕਲਣ ਦਾ ਇਸ਼ਾਰਾ ਕੀਤਾ। ਉਹ ਬਾਹਰ ਨਿਕਲਣਾ ਚਾਹੁੰਦਾ ਸੀ। ਅਮੋਸ ਦੀ ਕਿਤਾਬ ਵਿੱਚ ਜੋ ਅਸੀਂ ਪਿਛਲੇ ਹਫ਼ਤੇ ਸ਼ੁਰੂ ਕੀਤੀ ਸੀ, ਪਰਮੇਸ਼ੁਰ ਦੀ ਤੁਲਨਾ ਇੱਕ ਗਰਜਦੇ ਸ਼ੇਰ ਨਾਲ ਕੀਤੀ ਗਈ ਹੈ, ਜਿਸ ਦੀ ਨਜ਼ਰ ਹੁਣ ਇਸਰਾਇਲ ਦੇ ਉੱਤਰੀ ਰਾਜ ਉੱਤੇ ਪਈ ਹੈ। ਅਮੋਸ ਪਰਮੇਸ਼ੁਰ ਦਾ ਨਬੀ ਹੈ ਅਤੇ ਉਸਦਾ ਸੰਦੇਸ਼ ਕਿ ਇਸਰਾਇਲ ਇਸ ਸ਼ੇਰ ਕੋਲੋਂ ਲੰਘ ਰਿਹਾ ਹੈ ਅਤੇ ਉਸਨੂੰ ਹੁਣ ਕੰਬਣਾ ਚਾਹੀਦਾ ਹੈ। ਤੁਹਾਨੂੰ ਪਿਛਲੇ ਹਫ਼ਤੇ ਤੋਂ ਯਾਦ ਹੋਵੇਗਾ, ਜੇ ਤੁਸੀਂ ਇੱਥੇ ਸੀ, ਕਿ ਇਸ ਸਮੇਂ ਇੱਕ ਵਾਰ ਸੰਯੁਕਤ ਇਸਰਾਇਲ 2 ਰਾਜਾਂ ਵਿੱਚ ਵੰਡਿਆ ਗਿਆ ਸੀ। ਅਮੋਸ ਨੂੰ ਯਹੋਵਾ ਨੇ ਦੱਖਣੀ ਯਹੂਦਾ ਦੇ ਤਕੋਆ ਤੋਂ ਉੱਤਰੀ ਇਸਰਾਇਲ ਵਿੱਚ ਭਵਿੱਖਬਾਣੀ ਕਰਨ ਲਈ ਭੇਜਿਆ ਸੀ। ਅਤੇ ਦੁਬਾਰਾ, ਜੇ ਤੁਸੀਂ ਪਿਛਲੇ ਹਫ਼ਤੇ ਇੱਥੇ ਸੀ ਤਾਂ ਤੁਸੀਂ ਸੁਣਿਆ ਹੋਵੇਗਾ ਕਿ ਅਸੀਂ ਲਗਭਗ 750 ਸਾਲ BC ਜਦੋਂ ਯਰੂਬਾਮ ਦੂਜਾ ਇਸਰਾਇਲ ਦੇ ਉੱਤਰੀ ਰਾਜ ਦਾ ਰਾਜਾ ਸੀ, ਉਸ ਦੇ ਰਾਜ ਦੇ ਅਧੀਨ ਰਾਸ਼ਟਰ ਅਤੇ ਆਪਣੇ ਗੁਆਂਢੀਆਂ ਦੀ ਕਮਜ਼ੋਰ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਆਪਣੀਆਂ ਸਰਹੱਦਾਂ ਦਾ ਵਿਸਤਾਰ ਕੀਤਾ। ਇਸਰਾਇਲ ਨੇ ਸ਼ਾਂਤੀ ਦੀ ਮਿਆਦ ਦਾ ਆਨੰਦ ਮਾਣਿਆ। ਉਹ ਫੌਜੀ ਤੌਰ 'ਤੇ ਮਜ਼ਬੂਤ ਸੀ। ਇਸਰਾਇਲ ਵਿੱਚ ਕੁਝ ਜਿਹੜੇ ਫੌਜੀ ਸੀ ਉਹ ਕਾਫ਼ੀ ਖੁਸ਼ਹਾਲ ਸਨ। ਯਕੀਨਨ ਇਹ ਸਭ ਰੱਬ ਦੀ ਮਿਹਰ ਦੀ ਨਿਸ਼ਾਨੀ ਸੀ। ਇਸਰਾਇਲ ਸਭ ਤੋਂ ਬਾਅਦ ਬਹੁਤ ਧਾਰਮਿਕ ਸੀ। ਅਸੀਂ ਅਮੋਸ ਵਿੱਚ ਪੜ੍ਹਦੇ ਹਾਂ ਕਿ ਇਸਰਾਇਲੀ ਬਹੁਤ ਉਪਾਸਨਾ ਕਰਦੇ ਸਨ। ਯਕੀਨਨ ਪਰਮਾਤਮਾ ਇਸਰਾਇਲ ਦੀ ਪੂਜਾ ਤੋਂ ਖੁਸ਼ ਸੀ ਅਤੇ ਇਹ ਖੁਸ਼ਹਾਲੀ ਅਤੇ ਫੌਜੀ ਸਫਲਤਾ ਅਤੇ ਸ਼ਾਂਤੀ ਰੱਬ ਦੀ ਖੁਸ਼ੀ ਦੀ ਨਿਸ਼ਾਨੀ ਸੀ, ਪਰ ਅਜਿਹਾ ਨਹੀਂ ਸੀ। ਅਮੋਸ ਦਾ ਕੰਮ ਕਿਸੇ ਵੀ ਧਾਰਨਾ ਨੂੰ ਪੂਰੀ ਤਰ੍ਹਾਂ ਦੂਰ ਕਰਨਾ ਹੈ ਕਿ ਪਰਮੇਸ਼ੁਰ ਇਸਰਾਇਲ ਤੋਂ ਖੁਸ਼ ਹੈ। ਅਧਿਆਇ 1 ਅਤੇ 2 ਵਿੱਚ ਅਮੋਸ ਇਸਰਾਇਲ ਦੇ ਆਲੇ ਦੁਆਲੇ ਦੀਆਂ ਕੌਮਾਂ ਉੱਤੇ ਨਿਰਣੇ ਦੀ ਘੋਸ਼ਣਾ ਕਰਦਾ ਹੈ। ਇੱਥੋਂ ਤੱਕ ਇਸਰਾਇਲ ਦੇ ਦੱਖਣ ਵੱਲ ਯਹੂਦਾ ਉੱਤੇ ਵੀ ਨਿਰਣਾ ਕਰਨ ਦੀ ਘੋਸ਼ਣਾ ਕਰਦਾ ਹੈ। ਆਪਣੇ ਦਿਮਾਗ ਦੀ ਅੱਖ ਵਿੱਚ ਤਸਵੀਰ ਬਣਾਓ। ਅਮੋਸ ਦੇ ਸਰੋਤੇ ਜਾਂ ਸੁਣਨ ਵਾਲੇ ਦਿਲ ਦੇ ਨਾਲ ਜਿਹੜਾ ਆਪਣਾ ਸਿਰ ਹਿਲਾਉਂਦੇ ਹਨ, ਪਰ ਜੋ ਅੱਗੇ ਹੁੰਦਾ ਹੈ ਉਸ ਨੂੰ ਉਹਨਾਂ ਦੇ ਦਿਲ ਦੀ ਜਿਹੜੀ ਆ ਗਹਿਰਾਈ ਤੱਕ ਉਹਨਾਂ ਨੂੰ ਜਿਹੜਾ ਆ ਉਹ ਹੈਰਾਨ ਕਰ ਦੇਵੇਗਾ। ਅਮੋਸ ਨੇ ਜਿਹੜੇ ਇੱਕ ਕਰੋਸ ਹੇਅਰ ਖਿੱਚੇ ਹਨ, ਹੁਣ ਉਹਨਾਂ ਕਰੋਸ ਹੇਅਰਾਂ ਦੇ ਕੇਂਦਰ ਵਿੱਚ ਜਿਹੜਾ ਵਰਗ ਇਸਰਾਇਲ ਹੈ, ਸ਼ੇਰ ਹੁਣ ਇਸਰਾਇਲ 'ਤੇ ਗਰਜ ਰਿਹਾ ਹੈ। ਅਤੇ ਅਧਿਆਇ 3 ਅਤੇ ਅਸਲ ਵਿੱਚ ਬਾਕੀ ਕਿਤਾਬ ਲਈ ਇਸਰਾਇਲ 'ਤੇ ਜਿਹੜਾ ਸ਼ੇਰ ਦਾ ਉਹ ਗਰਜਣਾ ਉਹ ਜਾਰੀ ਹੈ। ਨੀਮ ਦੀ ਸਜ਼ਾ ਅਧਿਆਇ 3 ਦੀ ਸ਼ੁਰੂਆਤ ਸਾਨੂੰ ਦੱਸਦੀ ਹੈ ਕਿ ਸ਼ੇਰ ਨੂੰ ਗਰਜਣ ਲਈ ਕੀ ਮਜਬੂਰ ਕਰ ਰਿਹਾ ਹੈ। ਪਹਿਲੀਆਂ 6 ਆਇਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਉਹ ਇਹ ਹੈ ਕਿ ਪਰਮੇਸ਼ੁਰ ਦੇ ਲੋਕਾਂ ਵਿੱਚ ਗਿਣੇ ਜਾਣ ਦੇ ਮਹਾਨ ਸਨਮਾਨਾਂ ਦੇ ਨਾਲ ਵੱਡੀ ਜ਼ਿੰਮੇਵਾਰੀ ਆਉਂਦੀ ਹੈ ਅਤੇ ਜਦੋਂ ਇਹ ਜ਼ਿੰਮੇਵਾਰੀ ਛੱਡ ਦਿੱਤੀ ਜਾਂਦੀ ਹੈ ਤਾਂ ਮਹਾਨ ਨਤੀਜੇ ਜਾਂ ਵੱਡੇ ਨਤੀਜੇ ਹੁੰਦੇ ਹਨ। ਆਇਤ 1 ਯਹੋਵਾ ਨੇਮ ਵਾਲੇ ਪਰਮੇਸ਼ੁਰ ਨਾਲ ਸ਼ੁਰੂ ਹੁੰਦੀ ਹੈ। ਇਸਰਾਇਲ ਦੇ ਲੋਕ ਉਸ ਨੇਮ ਦੇ ਵਿਰੁੱਧ ਬੋਲਦੇ ਹਨ। ਯਹੋਵਾ ਉਸ ਸਾਰੇ ਪਰਿਵਾਰ ਦੇ ਵਿਰੁੱਧ ਬੋਲ ਰਿਹਾ ਹੈ ਜਿਸ ਨੂੰ ਉਹ ਮਿਸਰ ਦੀ ਧਰਤੀ ਵਿੱਚੋਂ ਕੱਢ ਕੇ ਲਿਆਇਆ ਸੀ। ਨੇਮ ਪਰਮੇਸ਼ੁਰ ਨੇ ਆਇਤ 2 ਵਿੱਚ ਆਪਣੇ ਨੇਮ ਵਾਲੇ ਲੋਕਾਂ ਨੂੰ ਕਿਹਾ, ਮੈਂ ਸਿਰਫ ਧਰਤੀ ਦੇ ਸਾਰੇ ਪਰਿਵਾਰਾਂ ਨੂੰ ਜਾਣਦਾ ਹਾਂ, ਇਸ ਲਈ ਮੈਂ ਤੁਹਾਡੀਆਂ ਸਾਰੀਆਂ ਬਦੀਆਂ ਲਈ ਸਜ਼ਾ ਦੇਵਾਂਗਾ। ਪਰਮੇਸ਼ਰ ਨੇ ਅਬਰਾਹਮ ਅਤੇ ਫਿਰ ਇਸਹਾਕ ਅਤੇ ਫਿਰ ਯਕੂਬ ਅਤੇ ਫਿਰ ਯਕੂਬ ਦੇ ਪੁੱਤਰਾਂ ਨੂੰ ਚੁਣਿਆ ਸੀ ਅਤੇ ਯਕੂਬ ਦੇ ਪੁੱਤਰਾਂ ਵਿੱਚੋਂ ਇਸਰਾਇਲ ਦਾ ਪਰਿਵਾਰ ਬਣਿਆ ਜਾਂ ਨਿਕਲਿਆ। ਪਰਮੇਸ਼ਰ ਨੇ ਇਸ ਪਰਿਵਾਰ ਨੂੰ ਚੁਣਿਆ ਅਤੇ ਉਸਨੇ ਉਹਨਾਂ ਉੱਤੇ ਆਪਣੇ ਬਚਾਓ ਦਾ ਪਿਆਰ ਲਗਾਇਆ, ਇਸ ਲਈ ਨਹੀਂ ਕਿ ਉਹ ਜ਼ਿਆਦਾ ਧਰਮੀ ਸਨ, ਉਹ ਨਹੀਂ ਸਨ, ਪਰ ਉਸਨੇ ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ ਕਿਉਂਕਿ ਉਹ ਪਰਮੇਸ਼ਰ ਜਿਹੜਾ ਸਾਡਾ ਕਿਰਪਾਲੂ ਆ ਅਤੇ ਕਿਉਂਕਿ ਉਹ ਉਹਨਾਂ ਦੁਆਰਾ ਆਪਣੇ ਛੁਟਕਾਰੇ ਦੇ ਉਦੇਸ਼ਾਂ ਨੂੰ ਪੂਰਾ ਕਰਨਾ ਚਾਹੁੰਦਾ ਸੀ। ਸੋ ਪਰਮੇਸ਼ਰ ਜਿਹੜਾ ਇਸਰਾਇਲ ਦੇ ਲੋਕਾਂ ਦੇ ਦੁਆਰਾ ਆਪਣੇ ਜਿਹੜੇ ਛੁਟਕਾਰੇ ਦੇ ਉਦੇਸ਼ਾਂ ਨੂੰ ਪੂਰਾ ਕਰਨਾ ਚਾਹੁੰਦਾ ਸੀ। ਜਦੋਂ ਪਰਮਾਤਮਾ ਕਹਿੰਦਾ ਹੈ ਮੈਂ ਧਰਤੀ ਦੇ ਸਾਰੇ ਪਰਿਵਾਰਾਂ ਬਾਰੇ ਜਾਣਦਾ ਹਾਂ, ਉਸਨੇ ਇੱਕ ਸ਼ਬਦ ਵਰਤਿਆ ਹੈ, ਸ਼ਬਦ ਕਿਹੜਾ ਸੀ, ਜਾਣਿਆ, ਜਾਣਦਾ ਹਾਂ, ਜੋ ਨੇੜਤਾ ਅਤੇ ਵਿਲੱਖਣਤਾ ਦੀ ਗੱਲ ਕਰਦਾ ਹੈ। ਇਹ ਸ਼ਬਦ ਪਤੀ ਪਤਨੀ ਅਤੇ ਉਹਨਾਂ ਵਿਚਕਾਰ ਸੰਬੰਧਾਂ ਲਈ ਵਰਤਿਆ ਜਾ ਸਕਦਾ ਹੈ। ਇਸਰਾਇਲ ਅਤੇ ਯਹੋਵਾ ਵਿਸ਼ੇਸ਼ ਤੌਰ 'ਤੇ ਇਸ ਤਰੀਕੇ ਨਾਲ ਸੰਬੰਧਿਤ ਸਨ ਜਿਵੇਂ ਇੱਕ ਪਤੀ ਪਤਨੀ ਜੁੜੇ ਹੁੰਦੇ ਹਨ, ਜਿਵੇਂ ਕਿ ਧਰਤੀ ਦੇ ਬਾਕੀ ਸਾਰੇ ਪਰਿਵਾਰ ਨਹੀਂ ਸਨ, ਪਰ ਇਸਰਾਇਲ ਨਾਲ ਉਸਦਾ ਇੱਕ ਵੱਖਰਾ ਪਿਆਰ ਸੀ। ਉਸਨੇ ਨਾ ਸਿਰਫ ਇਸ ਪਰਿਵਾਰ ਨੂੰ ਚੁਣਿਆ, ਉਸਨੇ ਉਹਨਾਂ ਨੂੰ ਮਿਸਰ ਤੋਂ ਛੁਡਾਇਆ, ਸ਼ਕਤੀਸ਼ਾਲੀ ਅਤੇ ਨਾਟਕੀ ਢੰਗ ਨਾਲ ਉਸਨੇ ਉਹਨਾਂ ਨੂੰ ਜ਼ਾਲਮਾਂ ਤੋਂ ਬਚਾਇਆ। ਇਸ ਤੋਂ ਵੀ ਅੱਗੇ ਉਸਨੇ ਉਹਨਾਂ ਉਸਨੇ ਕੌਮਾਂ ਨੂੰ ਕਨਾਨ ਤੋਂ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੂੰ ਉਹਨਾਂ ਦੀ ਧਰਤੀ, ਆਪਣੀ ਧਰਤੀ ਦੇ ਦਿੱਤੀ, ਦੁੱਧ ਅਤੇ ਸ਼ਹਿਦ ਨਾਲ ਜਿਹੜੀ ਵਗਦੀ ਧਰਤੀ ਸੀ। ਯਹੋਵਾ ਨੇ ਇਸ ਪਰਿਵਾਰ ਲਈ ਸਭ ਕੁਝ ਕੀਤਾ ਜਿਸ ਉੱਤੇ ਉਸਨੇ ਆਪਣੇ ਆਪਣਾ ਪਿਆਰ ਰੱਖਿਆ। ਇਸ ਲਈ ਸ਼ਾਇਦ ਆਇਤ 2 ਵਿੱਚ ਇੱਕ ਉਦਾਸੀ ਅਤੇ ਨਿਰਾਸ਼ਾ ਹੈ, ਧਰਤੀ ਦੇ ਸਾਰੇ ਪਰਿਵਾਰਾਂ ਵਿੱਚੋਂ ਸਿਰਫ ਤੁਸੀਂ ਹੀ ਜਾਣੇ ਗਏ। ਪਰਮੇਸ਼ਰ ਨੇ ਅਮੋਸ ਦੇ ਸਮਕਾਲੀ ਜਾਂ ਅਮੋਸ ਤੋਂ ਪਹਿਲਾਂ ਹੋਸ਼ੂਆ ਦੁਆਰਾ ਭਵਿੱਖਬਾਣੀ ਕੀਤੀ ਅਤੇ ਕਿਹਾ, ਅਤੇ ਉਹ ਕਹਿੰਦਾ ਹੈ ਜਦੋਂ ਇਸਰਾਇਲ ਇੱਕ ਬੱਚਾ ਸੀ ਮੈਂ ਉਸ ਨੂੰ ਪਿਆਰ ਕੀਤਾ, ਮੈਂ ਅਤੇ ਇਸਰਾਇਲ ਅਤੇ ਮਿਸਰ ਤੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ, ਇਹ ਮੈਂ ਹੀ ਸੀ ਜਿਸ ਨੇ ਇਫਰਾਹਿਮ ਨੂੰ ਤੁਰਨਾ ਸਿਖਾਇਆ, ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਨਾਲ ਚੁੱਕ ਲਿਆ, ਪਰ ਉਹ ਨਹੀਂ ਜਾਣਦੇ ਸਨ ਕਿ ਮੈਂ ਉਹਨਾਂ ਨੂੰ ਚੰਗਾ ਕੀਤਾ ਹੈ, ਮੈਂ ਉਹਨਾਂ ਨੂੰ ਦਿਆਲਤਾ ਦੀਆਂ ਰੱਸੀਆਂ ਨਾਲ ਪਿਆਰ ਦੀਆਂ ਪੱਟੀਆਂ ਨਾਲ ਅਗਵਾਈ ਕੀਤੀ, ਅਤੇ ਮੈਂ ਉਹਨਾਂ ਲਈ ਇੱਕ ਅਜਿਹਾ ਬਣ ਗਿਆ ਜੋ ਉਹਨਾਂ ਦੇ ਜਬਾੜਿਆਂ ਦੇ ਜੂੜੇ ਨੂੰ ਸੌਖਾ ਕਰਦਾ ਸੀ, ਅਤੇ ਮੈਂ ਉਹਨਾਂ ਦੇ ਅੱਗੇ ਚੁੱਕਿਆ ਅਤੇ ਉਹਨਾਂ ਨੂੰ ਭੋਜਨ ਦਿੱਤਾ। ਰੱਬ ਨੇ ਇਸ ਪਰਿਵਾਰ ਉੱਤੇ ਕਿੰਨਾ ਪਿਆਰ ਅਤੇ ਉਹਨਾਂ ਦੀ ਦੇਖਭਾਲ ਕੀਤੀ। ਪਰਮੇਸ਼ਵਰ ਨੇ ਇਸਰਾਇਲ ਦੀ ਤੁਲਨਾ ਨਬੀ ਯਸ਼ਾਇਆ ਵਿੱਚ ਇੱਕ ਅੰਗੂਰੀ ਬਾਗ ਨਾਲ ਕੀਤੀ ਹੈ। ਯਸ਼ਾਇਆ ਕਹਿੰਦਾ ਹੈ ਮੇਰੇ ਪਿਆਰੇ ਦਾ ਇੱਕ ਬਹੁਤ ਉਪਜਾਊ ਪਹਾੜੀ ਉੱਤੇ ਇੱਕ ਅੰਗੂਰੀ ਬਾਗ ਸੀ, ਉਸ ਨੇ ਇਸ ਨੂੰ ਪੱਟਿਆ ਅਤੇ ਇਸ ਨੂੰ ਪੱਥਰਾਂ ਤੋਂ ਸਾਫ਼ ਕੀਤਾ ਅਤੇ ਇਸ ਨੂੰ ਪਸੰਦੀਦਾ ਵੇਲਾ ਨਾਲ ਲਾਇਆ। ਉਸਨੇ ਇਸ ਦੇ ਵਿਚਕਾਰ ਇੱਕ ਚੌਂਕੀਦਾਰ ਬਣਾਇਆ ਅਤੇ ਜਾਂ ਰੱਖਿਆ ਅਤੇ ਇਸ ਵਿੱਚ ਇੱਕ ਵਾਈਨ ਵੱਟ ਕੱਢਿਆ। ਬਾਅਦ ਵਿੱਚ ਪਰਮੇਸ਼ਰ ਨੇ ਪੁੱਛਿਆ ਮੇਰੇ ਅੰਗੂਰੀ ਬਾਗ ਲਈ ਹੋਰ ਕੀ ਕਰਨਾ ਸੀ ਜੋ ਮੈਂ ਇਸ ਵਿੱਚ ਨਹੀਂ ਕੀਤਾ। ਪਰਮੇਸ਼ਰ ਇਸਰਾਇਲ ਦੀ ਕੌਮ ਨੂੰ ਇੱਕ ਖਾਸ ਤਰੀਕੇ ਨਾਲ ਜਾਣਦਾ ਸੀ। ਫਿਰ ਕਿੰਨਾ ਦੁੱਖਦਾਈ, ਕਿੰਨਾ ਭਿਆਨਕ ਸ਼ਰਮਦਾਇਕ ਉਦਾਸ ਕਿ ਇਸਰਾਇਲ ਨੇ ਪਰਮੇਸ਼ਰ ਨੂੰ ਠੁਕਰਾ ਦਿੱਤਾ, ਰੱਬ ਦੇ ਰਾਹਾਂ ਨੂੰ ਠੁਕਰਾ ਦਿੱਤਾ। ਪਰਮੇਸ਼ਰ ਨੇ ਇਸਰਾਇਲ ਦੇ ਨਾਲ ਇੱਕ ਰਿਸ਼ਤੇ ਵਿੱਚ ਪ੍ਰਵੇਸ਼ ਕੀਤਾ ਸੀ, ਇੱਕ ਨੇਮ, ਅਤੇ ਉਸਨੇ ਆਗਿਆਕਾਰੀ ਲਈ ਇਕਰਾਰਨਾਮੇ ਦੀਆਂ ਬਰਕਤਾਂ ਦਿੱਤੀਆਂ, ਅਸੀਸ, ਅਕਲਪਿਤ ਅਤੇ ਪਰਮੇਸ਼ਰ ਦਾ ਉਹਨਾਂ ਦਾ ਪਰਮੇਸ਼ਰ ਪਰਮੇਸ਼ਰ ਉਹਨਾਂ ਦਾ ਪਰਮੇਸ਼ਰ ਹੋਵੇਗਾ ਅਤੇ ਉਹ ਉਸਦੇ ਲੋਕ ਹੋਣਗੇ। ਡੋਟਰੋਨੋਮੀ 28 ਉਹਨਾਂ ਅਸੀਸਾਂ ਨੂੰ ਦਰਸਾਉਂਦਾ ਹੈ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਵਫ਼ਾਦਾਰੀ ਨਾਲ ਮੰਨਦੇ ਹੋ, ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਤੋਂ ਉੱਚਾ ਕਰੇਗਾ। ਇਹ ਸਾਰੀਆਂ ਬਰਕਤਾਂ ਤੁਹਾਡੇ ਉੱਤੇ ਆਉਣਗੀਆਂ ਅਤੇ ਤੁਹਾਡੇ ਸਿਰਫ ਤੁਹਾਡੇ ਉੱਤੇ ਹੀ ਰਹਿਣਗੀਆਂ। ਕਿਹੜੀਆਂ ਬਰਕਤਾਂ? ਮੁਬਾਰਕ ਤੁਸੀਂ ਸ਼ਹਿਰ ਵਿੱਚ ਹੋਵੋਗੇ ਅਤੇ ਤੁਸੀਂ ਖੇਤ ਵਿੱਚ ਮੁਬਾਰਕ ਹੋਵੋਗੇ। ਮੁਬਾਰਕ ਹੋਵੇ ਤੇਰੀ ਕੁੱਖ ਦਾ ਫਲ, ਤੇਰੀ ਜ਼ਮੀਨ ਦਾ ਫਲ ਅਤੇ ਤੇਰੇ ਡੰਗਰਾਂ ਦਾ ਫਲ, ਤੇਰੇ ਇੱਜੜੇ ਦਾ ਵਾਧਾ ਅਤੇ ਤੇਰੇ ਇੱਜੜਾਂ ਦੇ ਬੱਚੇ। ਮੁਬਾਰਕ ਹੋਵੇ ਤੇਰੀ ਟੋਕਰੀ ਅਤੇ ਤੇਰਾ ਗੁੰਨਣ ਵਾਲਾ ਕਟੋਰਾ, ਧੰਨ ਹੋਵੇਗਾ ਜਦੋਂ ਤੁਸੀਂ ਅੰਦਰ ਆਉਂਦੇ ਹੋ, ਧੰਨ ਹੋਵੋਗੇ ਜਦੋਂ ਤੁਸੀਂ ਅੰਦਰ ਆਉਂਦੇ ਹੋ, ਅਤੇ ਧੰਨ ਹੋਵੋਗੇ ਜਦੋਂ ਤੁਸੀਂ ਬਾਹਰ ਜਾਓਗੇ। ਪਰ ਅਣਆਗਿਆਕਾਰੀ ਲਈ ਸਰਾਪ ਵੀ ਸਨ, ਉਲਝਣ ਅਤੇ ਨਿਰਾਸ਼ਾ ਦੇ ਸਰਾਪ, ਰੋਗ ਅਤੇ ਬਿਮਾਰੀਆਂ। ਵਿਵਸਥਾ ਸਾਰ ਕਹਿੰਦਾ ਹੈ, ਯਹੋਵਾ ਤੁਹਾਨੂੰ ਤੁਹਾਡੇ ਦੁਸ਼ਮਣਾਂ ਦੇ ਸਾਹਮਣੇ ਹਰਾਏਗਾ, ਤੁਹਾਡੇ ਉੱਤੇ ਸਿਰਫ ਜ਼ੁਲਮ ਅਤੇ ਲੁੱਟ ਖਸੁੱਟ ਕੀਤੀ ਜਾਏਗੀ, ਅਤੇ ਤੁਹਾਡੀ ਮਦਦ ਕਰਨ ਵਾਲਾ ਕੋਈ ਨਹੀਂ ਹੋਵੇਗਾ। ਯਹੋਵਾ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ, ਜਿਸ ਨੂੰ ਤੁਸੀਂ ਤੁਹਾਡੇ ਉੱਤੇ ਨਿਯੁਕਤ ਕੀਤਾ ਹੈ, ਇੱਕ ਅਜਿਹੀ ਕੌਮ ਵਿੱਚ ਲਿਆਵੇਗਾ ਜਿਸ ਨੂੰ ਨਾ ਤਾਂ ਤੁਸੀਂ ਕਦੇ ਤੁਸੀਂ ਅਤੇ ਨਾ ਹੀ ਤੁਹਾਡੇ ਪਿਓ ਦਾਦਿਆਂ ਨੇ ਜਾਣਿਆ, ਅਤੇ ਉੱਥੇ ਤੁਹਾਨੂੰ ਲੱਕੜ ਅਤੇ ਪੱਥਰ ਦੇ ਹੋਰ ਦੇਵਤਿਆਂ ਦੀ ਸੇਵਾ ਕਰਨੀ ਪਵੇਗੀ, ਅਤੇ ਤੁਸੀਂ ਉੱਥੇ ਉਹਨਾਂ ਸਾਰੀਆਂ ਕੰਮਾਂ ਵਿੱਚ ਕੀਤੇ ਯਹੋਵਾ ਤੁਹਾਨੂੰ ਦੂਰ ਲੈ ਜਾਵੇਗਾ। ਇੱਕ ਡਰਾਉਣੀ ਕਹਾਵਤ ਅਤੇ ਇੱਕ ਉਪਦੇਸ਼ ਬਣ ਜਾਓਗੇ। ਅਮੋਸ 3 ਵਿੱਚ ਕਹਿੰਦਾ ਹੈ, ਮੈਂ ਧਰਤੀ ਦੇ ਸਾਰੇ ਪਰਿਵਾਰਾਂ ਬਾਰੇ ਜਾਣਦਾ ਹਾਂ, ਇਸ ਲਈ ਮੈਂ ਤੁਹਾਡੀ ਸਜ਼ਾ ਦੀਆਂ ਸਾਰੀਆਂ ਬਦੀਆਂ ਲਈ ਸਜ਼ਾ ਦੇਵਾਂਗਾ। ਪਰਮੇਸ਼ਰ ਜੋ ਕਹਿ ਰਿਹਾ ਉਹ ਇਹ ਹੈ ਕਿ ਉਸ ਨੂੰ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜੇਕਰ ਉਹ ਨਿਯਮ ਪ੍ਰਤੀ ਵਫ਼ਾਦਾਰ ਨਹੀਂ ਹਨ। ਉਸਨੇ ਨਿਯਮ ਰੱਖਣ ਵਾਲਿਆਂ ਲਈ ਅਸੀਸਾਂ ਦਾ ਵਾਅਦਾ ਕੀਤਾ ਹੈ, ਉਸਨੇ ਨਿਯਮ ਤੋੜਨ ਵਾਲਿਆਂ ਲਈ ਸਰਾਪ ਦਾ ਵਾਅਦਾ ਕੀਤਾ ਹੈ। ਇਸਰਾਇਲ ਨੇ ਨਿਯਮ 'ਤੇ ਥੁੱਕਿਆ ਅਤੇ ਪਰਮੇਸ਼ੁਰ ਸਜ਼ਾ ਦੇਵੇਗਾ। ਸਾਡੇ ਲਈ ਇੱਥੇ ਇੱਕ ਸਬਕ ਹੈ, ਪਰਮੇਸ਼ੁਰ ਨੇ ਤੁਹਾਨੂੰ ਮਸੀਹੀ ਉੱਤੇ ਉਸਦੇ ਪਿਆਰ ਨੂੰ ਸੈੱਟ ਕੀਤਾ ਹੈ। ਸਾਡੇ ਚਰਚ 'ਤੇ ਉਸ ਨੇ ਇੱਕ ਇਸ ਵਿੱਚ ਸਾਡੇ ਲਈ ਪਿਆਰ, ਆਪਣੇ ਪਿਆਰ ਦਾ ਪ੍ਰਦਰਸ਼ਨ ਕੀਤਾ ਹੈ। ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਮਸੀਹ ਸਾਡੇ ਲਈ ਮਰਿਆ। ਉਹ ਸਾਡੇ ਲਈ ਇੱਕ ਚੰਗਾ ਪਿਤਾ ਹੈ, ਉਸਨੇ ਸਾਡੇ ਉੱਤੇ ਦਇਆ ਅਤੇ ਪਿਆਰ ਅਤੇ ਦੇਖਭਾਲ ਅਤੇ ਦਿਆਲਤਾ ਦੀ ਵਰਖਾ ਕੀਤੀ ਹੈ। ਅਸੀਂ ਹੁਣ ਪਰਮੇਸ਼ੁਰ ਦਾ ਅਪਮਾਨ ਕਿਵੇਂ ਕਰ ਸਕਦੇ ਹਾਂ? ਅਸੀਂ ਉਸ ਨੂੰ ਸਭ ਤੋਂ ਉੱਪਰ ਕਿਵੇਂ ਨਹੀਂ ਸਮਝ ਸਕਦੇ? ਅਸੀਂ ਸੰਭਾਵੀ ਤੌਰ 'ਤੇ ਨਰਕ ਅਤੇ ਪਾਪ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹਾਂ? ਅਸੀਂ ਉਸ ਨੂੰ ਪ੍ਰਸੰਨ ਕਰਨ ਲਈ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਹੋਰ ਕੁਝ ਕਿਵੇਂ ਕਰ ਸਕਦੇ ਹਾਂ? ਇਬਰਾਨੀਆ 10 ਤੋਂ ਇਸ ਚੇਤਾਵਨੀ ਨੂੰ ਸੁਣੋ, ਕਿਉਂਕਿ ਜੇ ਅਸੀਂ ਸੱਚਾਈ ਦਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਜਾਣ ਬੁੱਝ ਕੇ ਪਾਪ ਕਰਦੇ ਜਾਈਏ ਤਾਂ ਹੁਣ ਪਾਪ ਲਈ ਬਲੀਦਾਨ ਨਹੀਂ ਰਹਿੰਦਾ, ਪਰ ਨਿਆਂ ਦੀ ਡਰਾਉਣੀ ਉਮੀਦ ਅਤੇ ਅੱਗ ਦਾ ਕਹਿਰ ਜੋ ਵਿਰੋਧੀਆਂ ਨੂੰ ਭਸਮ ਕਰ ਦੇਵੇਗਾ। ਕੋਈ ਵੀ ਇਸ ਜਿਸ ਨੇ ਮੂਸਾ ਦੇ ਕਾਨੂੰਨਾਂ ਨੂੰ ਇੱਕ ਪਾਸੇ ਰੱਖਿਆ ਹੈ, ਉਹ 3 ਵਿੱਚੋਂ 2 ਗਵਾਹਾਂ ਦੇ ਸਬੂਤ 'ਤੇ ਰਹਿਮ ਕੀਤੇ ਬਿਨਾਂ ਮਰ ਜਾਂਦਾ ਹੈ। ਕੀ ਤੁਸੀਂ ਸੋਚਦੇ ਹੋ ਕਿ ਉਹ ਕਿੰਨੀ ਭੈੜੀ ਸਜ਼ਾ ਦਾ ਹੱਕਦਾਰ ਹੋਵੇਗਾ ਜਿਸ ਨੇ ਪਰਮੇਸ਼ੁਰ ਦੇ ਪੁੱਤਰਾਂ ਨੂੰ ਪੈਰਾਂ ਹੇਠ ਮਿਧਿਆ ਹੈ ਅਤੇ ਉਸ ਨੇਮ ਦੇ ਲਹੂ ਨੂੰ ਅਪਵਿੱਤਰ ਕੀਤਾ ਹੈ ਜਿਸ ਦੁਆਰਾ ਉਹ ਪਵਿੱਤਰ ਕੀਤਾ ਗਿਆ ਸੀ, ਅਤੇ ਕਿਰਪਾ ਦੀ ਆਤਮਾ ਨੂੰ ਕ੍ਰੋਧਿਤ ਕੀਤਾ ਹੈ? ਕਿਉਂਕਿ ਅਸੀਂ ਉਸ ਨੂੰ ਜਾਣਦੇ ਹਾਂ ਜਿਸ ਨੇ ਕਿਹਾ, ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਮੋੜ ਦਿਆਂਗਾ, ਅਤੇ ਦੁਬਾਰਾ ਯਹੋਵਾ ਆਪਣੇ ਲੋਕਾਂ ਦਾ ਨਿਆਂ ਕਰੇਗਾ। ਜੀਵਿਤ ਪਰਮਾਤਮਾ ਦੇ ਹੱਥਾਂ ਵਿੱਚ ਪੈਣਾ ਇੱਕ ਡਰਾਉਣੀ ਗੱਲ ਹੈ। ਮਸੀਹੀ, ਪਾਪ ਨਾਲ ਲੜੋ, ਜਾਂ ਮੇਰੇ ਭੈਣ ਭਰਾਵੋ, ਤੁਹਾਨੂੰ ਪਾਪ ਨਾਲ ਲੜਨਾ ਚਾਹੀਦਾ ਹੈ ਔਰ ਹਾਰ ਨਹੀਂ ਮੰਨਣੀ ਚਾਹੀਦੀ। ਅਤੇ ਮੇਰੇ ਭੈਣ ਭਰਾਵੋ, ਪਵਿੱਤਰਤਾ ਦਾ ਪਿੱਛਾ ਕਰੋ, ਉਸ ਨੂੰ ਦਿਲ, ਆਤਮਾ, ਦਿਮਾਗ ਅਤੇ ਤਾਕਤ ਨਾਲ ਪਿਆਰ ਕਰੋ। ਆਇਤਾਂ 3-6 ਵਿੱਚ ਸਾਡੇ ਕੋਲ 7 ਅਲੰਕਾਰਿਕ ਸਵਾਲ ਹਨ ਜਿਨ੍ਹਾਂ ਦਾ ਜਵਾਬ ਨਹੀਂ ਹੈ। 2 ਇਕੱਠੇ ਨਹੀਂ ਚੱਲਦੇ ਉਦੋਂ ਤੱਕ ਮਿਲਣ ਲਈ ਸਹਿਮਤ ਨਹੀਂ ਹੁੰਦੇ। ਇਹਦਾ ਮਤਲਬ ਕਿ ਉਹ ਇਕੱਠੇ ਨੇ, 2 ਜਣੇ ਇਕੱਠੇ ਨਹੀਂ ਚੱਲਦੇ ਜਦੋਂ ਤੱਕ ਕਿ ਉਹ ਇੱਕ ਮਿਲ ਕੇ ਜਾਂ ਮਿਲ ਕੇ ਚੱਲਣ ਦਾ ਵਾਅਦਾ ਨਹੀਂ ਕਰਦੇ, ਸਹਿਮਤ ਨਹੀਂ ਹੁੰਦੇ। ਮੈਨੂੰ ਲੱਗਦਾ ਹੈ ਕਿ ਇਸਰਾਇਲ ਅਤੇ ਪਰਮੇਸ਼ੁਰ ਦੇ ਵਿਚਕਾਰ ਇਕਰਾਰ ਵੱਲ ਇਸ਼ਾਰਾ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਸ਼ੇਰਾਂ ਦੇ ਗਰਜਣ ਅਤੇ ਪੰਛੀਆਂ ਦੇ ਫਸਣ ਦਾ ਜ਼ਿਕਰ ਇਸਰਾਇਲ ਦੇ ਆਉਣ ਵਾਲੇ ਫੈਸਲੇ ਵਿੱਚ ਵੱਲ ਇਸ਼ਾਰਾ ਕਰ ਰਿਹਾ ਹੈ। ਜੇ ਪਹਿਲੇ 5 ਸਵਾਲ ਸ਼ਾਇਦ ਇਸਰਾਇਲ ਲਈ ਥੋੜ੍ਹੇ ਜਿਹੇ ਹਨ ਜਿਵੇਂ ਕਿ ਉਹ ਸੁਣਦਾ ਹੈ, ਜਾਂ ਅੰਤਮ ਦੋ ਬਿੰਦੂ ਨੂੰ ਸਪਸ਼ਟ ਕਰਦੇ ਹਨ ਕਿ ਸ਼ਹਿਰ ਵਿੱਚ ਇੱਕ ਤੂਰੀ ਵਜਾਉਣ ਨਾਲ ਲੋਕ ਕੰਬ ਜਾਂਦੇ ਹਨ, ਖਤਰਾ ਨੇੜੇ ਹੈ, ਇੱਕ ਦੁਸ਼ਮਣ ਨੇੜੇ ਆ ਰਿਹਾ ਹੈ। ਅਤੇ ਆਖਰੀ ਸਵਾਲ ਕਿ ਕਿਸੇ ਸ਼ਹਿਰ 'ਤੇ ਆਫ਼ਤ ਆਉਂਦੀ ਹੈ ਜਦੋਂ ਤੱਕ ਯਹੋਵਾ ਨੇ ਇਹ ਨਹੀਂ ਕੀਤਾ। ਵਿਵਸਥਾ ਸਾਰ ਵਿੱਚ ਇਹ ਗੱਲ ਦੱਸੀ ਗਈ ਹੈ। ਅਣਆਗਿਆਕਾਰੀ ਲਈ ਇਸ ਸਰਾਪ ਨੂੰ ਸੁਣੋ। ਯਹੋਵਾ ਤੁਹਾਡੇ ਵਿਰੁੱਧ ਇੱਕ ਕੌਮ ਨੂੰ ਦੂਰੋਂ ਧਰਤੀ ਦੇ ਸਿਰੇ ਤੋਂ ਉਕਾਬ ਵਾਂਗ ਚਪਟਦਾ ਹੋਇਆ ਲਿਆਏਗਾ। ਇੱਕ ਵਿਦੇਸ਼ੀ ਕੌਮ ਇਸਰਾਇਲ ਦੇ ਸ਼ਹਿਰਾਂ ਨੂੰ ਤਬਾਹ ਕਰਨ ਵਾਲੀ ਹੋ ਸਕਦੀ ਹੈ, ਪਰ ਅਜਿਹਾ ਪਰਮੇਸ਼ੁਰ ਦੀ ਪ੍ਰਭੂ ਸੱਤਾ ਤੋਂ ਬਾਹਰ ਨਹੀਂ ਹੋਵੇਗਾ। ਪਰਮੇਸ਼ੁਰ ਜਿਹੜਾ ਉਹ ਪਰਮੇਸ਼ੁਰ ਆ, ਹੋਰ ਕੋਈ ਨਹੀਂ ਹੈ। ਉਹ ਪਵਿੱਤਰ ਆ, ਨਿਆਂ ਅਤੇ ਧਾਰਮਿਕਤਾ ਉਸਦੇ ਸਿੰਘਾਸਣ ਦੀ ਨੀਂਹ ਹਨ। ਉਹ ਧਰਮ ਨਾਲ ਨਜਿੱਠੇਗਾ, ਭਾਵੇਂ ਉਹ ਇਸਰਾਇਲ ਦੇ ਆਲੇ ਦੁਆਲੇ ਦੀਆਂ ਕੌਮਾਂ ਵਿੱਚ ਹੋਵੇ ਜਾਂ ਉਸ ਕੌਮ ਦੇ ਅੰਦਰ ਜਿਸ ਨਾਲ ਉਸਨੇ ਨੇਮ ਬੰਨਿਆ ਹੈ। ਉਹ ਮੇਰੇ ਕੁਧਰਮ ਮੇਰੀ ਅਤੇ ਤੁਹਾਡੇ ਕੁਧਰਮ ਨਾਲ ਨਜਿੱਠੇਗਾ। ਉਹ ਇਸ ਨਾਲ ਨਜਿੱਠੇਗਾ, ਜਾਂ ਤਾਂ ਸਾਨੂੰ ਸਾਡੇ ਪਾਪ ਅਤੇ ਸਾਡੀ ਬਗਾਵਤ ਲਈ ਪਰਮੇਸ਼ੁਰ ਦੁਆਰਾ ਸਰਾਪ ਦਿੱਤਾ ਜਾਵੇਗਾ। ਸਰਾਪ ਜੋ ਕੁਦਰਤ ਵਿੱਚ ਸਦੀਵੀ ਹਨ, ਸਰਾਪ ਜਿਨ੍ਹਾਂ ਦੀ ਲਾਟ ਕਦੇ ਨਹੀਂ ਬੁਝਦੀ। ਜਾਂ ਅਸੀਂ ਯਿਸੂ ਮਸੀਹ ਵੱਲ ਵੇਖਦੇ ਹਾਂ, ਸਲੀਬ 'ਤੇ ਉਸ ਵੱਲ ਵੇਖਦੇ ਹਾਂ, ਉਸ ਵੱਲ ਦੇਖ ਸਕਦੇ ਹਾਂ ਜੋ ਉਹ ਸਰਾਪ ਆਪਣੇ ਉੱਤੇ ਲੈਂਦਾ ਹੈ, ਸਾਡੇ ਲਈ ਪਾਪ ਬਣ ਜਾਂਦਾ ਹੈ, ਤਾਂ ਜੋ ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਬਣ ਸਕੀਏ, ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਸਕੀਏ ਅਤੇ ਪਿੱਛੇ ਮੁੜ ਸਕੀਏ, ਪਰਮੇਸ਼ੁਰ ਵੱਲ ਮੁੜ ਸਕਦੇ ਹਾਂ। ਆਪਣੇ ਪਾਪਾਂ, ਸਾਡੀ ਬੁਰਾਈ, ਸਾਡੀ ਬਗਾਵਤ, ਸਾਡੀ ਬੇਵਸੀ ਦਾ ਇਕਰਾਰ ਕਰ ਸਕਦੇ ਹਾਂ ਅਤੇ ਸਾਡੇ ਪਾਪਾਂ ਨੂੰ ਢੱਕਣ ਅਤੇ ਉਹਨਾਂ ਲਈ ਭੁਗਤਾਨ ਕਰਨ ਲਈ ਯਿਸੂ ਦੇ ਲਹੂ ਲਈ ਦਇਆ ਲਈ ਪੁਕਾਰ ਕਰ ਸਕਦੇ ਹਾਂ। ਅਸੀਂ ਯਿਸੂ ਵਿੱਚ ਆਪਣੀ ਨਿਸ਼ਚਾ ਰੱਖ ਸਕਦੇ ਹਾਂ, ਇਸ ਤਰ੍ਹਾਂ ਕਿ ਸਾਡੇ ਪਾਪ ਅਤੇ ਸਰਾਪ ਜਿਸ ਦੇ ਅਸੀਂ ਹੱਕਦਾਰ ਹਾਂ ਸਾਡੇ ਤੋਂ ਦੂਰ ਹੋ ਜਾਂਦੇ ਹਨ, ਜਿਵੇਂ ਕਿ ਪੂਰਬ ਤੋਂ ਪੱਛਮ ਦੂਰ ਹੈ। ਅਧਿਆਏ 3 ਦੀਆਂ ਪਹਿਲੀਆਂ 6 ਆਇਤਾਂ ਤੋਂ ਸਾਨੂੰ ਜੋ ਪਤਾ ਲੱਗਦਾ ਹੈ ਉਹ ਇਹ ਹੈ ਕਿ ਪਰਮੇਸ਼ੁਰ ਦੇ ਲੋਕਾਂ ਵਿੱਚ ਗਿਣੇ ਜਾਣ ਦੇ ਮਹਾਨ ਸਨਮਾਨਾਂ ਦੇ ਨਾਲ ਵੱਡੀ ਜ਼ਿੰਮੇਦਾਰੀ ਆਉਂਦੀ ਹੈ, ਅਤੇ ਜਦੋਂ ਇਹ ਜ਼ਿੰਮੇਦਾਰੀ ਛੱਡ ਦਿੱਤੀ ਜਾਂਦੀ ਹੈ ਤਾਂ ਉਹਦੇ ਨਤੀਜੇ ਵੀ ਭਾਰੇ ਨਿਕਲਦੇ ਹਨ। ਜੇਕਰ ਤੁਸੀਂ ਸੱਚਮੁੱਚ ਮਸੀਹ ਦੇ ਹੋ ਤਾਂ ਇਹ ਨਤੀਜਾ ਅਨੁਸ਼ਾਸਨ ਦੇ ਰੂਪ ਵਿੱਚ ਆਵੇਗਾ। ਪਰਮੇਸ਼ੁਰ ਤੁਹਾਨੂੰ ਬਹਾਲ ਕਰਨ ਦੇ ਉਦੇਸ਼ ਨਾਲ ਤੁਹਾਨੂੰ ਅਨੁਸ਼ਾਸਨ ਦੇਵੇਗਾ। ਜੇ ਤੁਸੀਂ ਸੱਚਮੁੱਚ ਮਸੀਹ ਦੇ ਨਹੀਂ ਹੋ, ਜੇਕਰ ਤੁਸੀਂ ਉਸਦਾ ਨਾਮ ਆਪਣੇ ਆਪ ਉੱਤੇ ਲਿਆ ਹੈ ਪਰ ਆਪਣੇ ਆਪ ਅਤੇ ਦੂਜਿਆਂ ਨੂੰ ਧੋਖਾ ਦੇ ਰਹੇ ਹੋ, ਜੇ ਤੁਸੀਂ ਪਾਪ ਨਾਲ ਲੜ ਨਹੀਂ ਰਹੇ ਹੋ, ਜੇ ਤੁਸੀਂ ਪਰਮੇਸ਼ੁਰ ਦੇ ਪੁੱਤਰ ਨੂੰ ਪੈਰਾਂ ਹੇਠ ਮਿਧ ਰਹੇ ਹੋ, ਤਾਂ ਇਹ ਨਤੀਜਾ ਜਿਵੇਂ ਕਿ ਇਬਰਾਨੀਆਂ 10 ਵਿੱਚ ਦੱਸਿਆ ਗਿਆ ਹੈ, ਸਦੀਵੀ ਸਦਾ ਹੋਵੇਗੀ। ਅਮੋਸ ਨੂੰ ਗਰਗ ਦੇ ਸ਼ੇਰ ਦੀ ਗੱਲ ਕਰਨੀ ਪਈ ਹੈ। ਸਾਨੂੰ ਅੱਗੇ ਵਧਣ ਦੀ ਲੋੜ ਹੈ। ਮੈਂ ਚਾਹੁੰਦਾ ਹਾਂ ਕਿ ਅਸੀਂ ਆਇਤਾਂ 7 ਅਤੇ 8 ਨੂੰ ਸੰਖੇਪ ਵਿੱਚ ਵੇਖੀਏ, ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਇਹ ਦੇਖੀਏ ਕਿ ਅਮੋਸ ਗਰਜਦੇ ਸ਼ੇਰ ਬਾਰੇ ਗੱਲ ਕਰਨ ਲਈ ਮਜਬੂਰ ਕਿਉਂ ਹੈ। ਮੇਰੇ ਨਾਲ ਆਇਤ 7 ਨੂੰ ਦੁਬਾਰਾ ਪੜ੍ਹੋ। ਕਿਉਂਕਿ ਪ੍ਰਭੂ ਪਰਮੇਸ਼ੁਰ ਆਪਣੇ ਸੇਵਕਾਂ ਨਬੀਆਂ ਨੂੰ ਆਪਣਾ ਭੇਤ ਪ੍ਰਗਟ ਕੀਤੇ ਬਿਨਾਂ ਕੁਝ ਨਹੀਂ ਕਰਦਾ। ਸ਼ੇਰ ਗਰਜਿਆ ਹੈ, ਕੌਣ ਨਹੀਂ ਡਰੇਗਾ? ਪ੍ਰਭੂ ਯਹੋਵਾ ਬੋਲਿਆ ਹੈ, ਕੌਣ ਅਗੰਬ ਵਾਕ ਕਰੇਗਾ? ਅਮੋਸ ਨੂੰ ਇਸਰਾਇਲ ਲਈ ਤਬਾਹੀ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਸਮਝ ਦਿੱਤੀ ਗਈ ਹੈ। ਉਹ ਉਹੀ ਬੋਲਣਾ ਚਾਹੁੰਦਾ ਹੈ ਜੋ ਉਸਨੇ ਸੁਣਿਆ ਹੈ। ਯਰਮੀਆ ਨਬੀ ਵਾਂਗ ਪ੍ਰਭੂ ਦੇ ਸ਼ਬਦ ਅਮੋਸ ਦੇ ਅੰਦਰ ਬਲਦੀ ਅੱਗ ਵਾਂਗ ਹਨ, ਜਿਸ ਨੂੰ ਉਹ ਫੜ ਨਹੀਂ ਸਕਦਾ। ਭੈਣੋ ਅਤੇ ਭਰਾਵੋ, ਪਰਮੇਸ਼ੁਰ ਨੇ ਤੁਹਾਨੂੰ ਭਵਿੱਖ ਲਈ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ। ਉਸ ਨੇ ਤੁਹਾਨੂੰ ਪ੍ਰਗਟ ਕੀਤਾ ਹੈ ਕਿ ਇੱਕ ਦਿਨ ਉਹ ਗਰਜੇਗਾ, ਉਸ ਦਿਨ ਨੂੰ ਨਿਆਂ ਦਾ ਦਿਨ ਕਿਹਾ ਜਾਏਗਾ। ਰਸੂਲ ਪਤਰਸ ਸਾਡੇ ਲਈ ਉਸ ਦਿਨ ਦਾ ਵਰਣਨ ਕਰਦਾ ਹੈ ਜਦੋਂ ਕਹਿੰਦਾ ਹੈ ਕਿ ਪ੍ਰਭੂ ਦਾ ਦਿਨ ਚੋਰ ਵਾਂਗ ਆਵੇਗਾ ਅਤੇ ਫਿਰ ਆਕਾਸ਼ ਗਰਜਦੇ ਹੋਏ ਅਲੋਪ, ਜਿਹੜੇ ਗਰਜਦੇ ਹੋਏ ਆਕਾਸ਼ ਆ ਉਹ ਅਲੋਪ ਹੋ ਜਾਣਗੇ ਅਤੇ ਸਵਰਗ ਜਿਹੜਾ ਸਰੀਰ ਛੱਡ ਕੇ ਭੰਗ ਹੋ ਜਾਏਗਾ ਅਤੇ ਧਰਤੀ ਅਤੇ ਇਸ 'ਤੇ ਕੀਤੇ ਗਏ ਕੰਮਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਪ੍ਰਕਾਸ਼ ਦੀ ਪੋਥੀ ਅਧਿਆਇ 6 ਵਿੱਚ ਉਸ ਦਿਨ ਦੀ ਵਿਆਖਿਆ ਕੀਤੀ ਗਈ ਹੈ। ਲਿਖਿਆ ਕਿ ਜਦੋਂ ਲੇਲੇ ਨੇ ਜਾਂ 6ਵੀਂ ਮੋਹਰ ਖੋਲ੍ਹੀ ਮੈਂ ਵੇਖਿਆ ਤਾਂ ਵੇਖੋ ਇੱਕ ਵੱਡਾ ਭੂਚਾਲ ਆਇਆ ਅਤੇ ਸੂਰਜ ਜਿਹੜਾ ਆ ਉਹ ਤੱਪੜ ਵਰਗਾ ਕਾਲਾ ਹੋ ਗਿਆ ਅਤੇ ਪੂਰਾ ਚੰਦ ਲਹੂ ਵਰਗਾ ਅਤੇ ਆਕਾਸ਼ ਦੇ ਤਾਰੇ ਅੰਜੀਰ ਵਾਂਗ ਧਰਤੀ ਉੱਤੇ ਡਿੱਗ ਪਏ। ਤੂਫਾਨ ਨਾਲ ਹਿੱਲਣ ਅਤੇ ਰੁੱਖ ਆਪਣਾ ਸਰਦੀਆਂ ਦਾ ਫਲ ਛੱਡਦਾ ਹੈ। ਆਕਾਸ਼ ਇੱਕ ਪੋਥੀ ਵਾਂਗ ਅਲੋਪ ਹੋ ਗਿਆ ਹੈ ਜਿਸ ਨੂੰ ਲਪੇਟਿਆ ਜਾ ਰਿਹਾ ਹੈ ਅਤੇ ਹਰ ਪਹਾੜ ਅਤੇ ਟਾਪੂ ਆਪਣੇ ਸਥਾਨ ਤੋਂ ਹਟਾ ਦਿੱਤੇ ਗਏ ਹਨ ਅਤੇ ਫਿਰ ਰਾਜੇ ਧਰਤੀ ਦੇ ਮਹਾਂਪੁਰਖ ਜਰਨੈਲ ਅਮੀਰ ਸ਼ਕਤੀਸ਼ਾਲੀ ਅਤੇ ਹਰ ਕੋਈ ਗੁਲਾਮ ਅਤੇ ਆਜ਼ਾਦ ਆਪਣੇ ਆਪ ਨੂੰ ਗੁਫਾਵਾਂ ਵਿੱਚ ਪਹਾੜਾਂ ਦੀਆਂ ਚੱਟਾਨਾਂ ਵਿੱਚ ਛੁਪਾ ਰਿਹਾ ਹੈ। ਪਹਾੜਾਂ ਅਤੇ ਚੱਟਾਨਾਂ ਨੂੰ ਪੁਕਾਰਦਾ ਹੈ ਸਾਡੇ ਉੱਤੇ ਡਿੱਗੋ ਅਤੇ ਸਾਨੂੰ ਉਸ ਤੋਂ ਉਹਨਾਂ ਤੋਂ ਲੁਕੋਵੋ। ਉਸਦਾ ਚਿਹਰਾ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਲੇਲੇ ਦਾ ਕ੍ਰੋਧ, ਸਾਨੂੰ ਉਸ ਤੋਂ ਬਚਾਓ ਕਿਉਂਕਿ ਉਹਨਾਂ ਦੇ ਕ੍ਰੋਧ ਦਾ ਮਹਾਨ ਦਿਨ ਆ ਗਿਆ ਹੈ ਅਤੇ ਕੌਣ ਖੜਾ ਰਹਿ ਸਕਦਾ ਹੈ। ਫਿਰ ਅਸੀਂ ਮਾਮੂਲੀ ਚੀਜ਼ਾਂ ਲਈ ਸ਼ਾਨਦਾਰ ਸ਼ਬਦ ਦੀ ਵਰਤੋਂ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਇੱਕ ਫੁੱਟਬਾਲ ਖਿਡਾਰੀ ਸ਼ਾਨਦਾਰ ਹੁੰਦਾ ਹੈ, ਇੱਕ ਬਰਗਰ ਜਿਹੜਾ ਹੈ ਉਹ ਸ਼ਾਨਦਾਰ ਹੈ। ਇੱਥੇ ਇੱਕ ਸ਼ਾਨਦਾਰ ਫੁੱਟਬਾਲ ਖਿਡਾਰੀ ਕਦੇ ਨਹੀਂ ਸੀ ਅਤੇ ਨਾ ਹੀ ਹੋਵੇਗਾ। ਕਿਸੇ ਚੀਜ਼ ਨੂੰ ਸ਼ਾਨਦਾਰ ਬਣਾਉਣ ਲਈ ਤੁਹਾਨੂੰ ਕੰਬਣ ਦੀ ਲੋੜ ਹੁੰਦੀ ਹੈ। ਪ੍ਰਭੂ ਦਾ ਦਿਨ ਸ਼ਾਨਦਾਰ ਹੈ। ਇੱਕ ਦਿਨ ਆ ਰਿਹਾ ਹੈ ਜਦੋਂ ਹਰ ਬੇਇਨਸਾਫ਼ੀ, ਜ਼ੁਲਮ ਅਤੇ ਪਰਮੇਸ਼ਰ ਦੇ ਵਿਰੁੱਧ ਬਗਾਵਤ ਦਾ ਲੇਖਾ ਜੋਖਾ ਕੀਤਾ ਜਾਵੇਗਾ। ਸ਼ੋਸ਼ਣ ਦਾ ਹਰ ਕੰਮ ਜਿਸ ਬਾਰੇ ਕੋਈ ਸੋਚਦਾ ਹੈ ਕਿ ਉਹ ਦੂਰ ਹੋ ਗਿਆ ਹੈ, ਇੱਕ ਪਵਿੱਤਰ ਪਰਮੇਸ਼ਰ ਅੱਗੇ ਆ ਜਾਵੇਗਾ ਅਤੇ ਲੋਕ ਉਹਨਾਂ 'ਤੇ ਚੱਟਾਨਾਂ ਡਿੱਗਣ ਦੇ ਬਜਾਏ ਲੇਲੇ ਯਿਸੂ ਮਸੀਹ ਦੇ ਗੁੱਸੇ ਨੂੰ ਵੇਖਣ ਨਾਲੋਂ ਯਿਸੂ ਮਸੀਹ ਬੇਇਨਸਾਫ਼ੀ ਨੂੰ ਨਫ਼ਰਤ ਕਰਦਾ ਹੈ, ਕੁਧਰਮ ਨੂੰ ਨਫ਼ਰਤ ਕਰਦਾ ਹੈ, ਜ਼ੁਲਮ ਨੂੰ ਨਫ਼ਰਤ ਕਰਦਾ ਹੈ, ਬਗਾਵਤ ਨੂੰ ਨਫ਼ਰਤ ਕਰਦਾ ਹੈ ਅਤੇ ਉਹ ਇਸ ਸਭ ਦਾ ਨਿਰਣਾ ਕਰੇਗਾ। ਮਸੀਹੀ ਭੈਣ ਭਰਾਵੋ, ਇਹ ਭਵਿੱਖ ਦੀ ਯੋਜਨਾ ਪਰਮੇਸ਼ਰ ਦੀ ਸੱਚਮੁੱਚ ਸ਼ਾਨਦਾਰ ਯੋਜਨਾ ਲੇਲੇ ਦਾ ਕਰੋ ਤੁਹਾਨੂੰ ਪ੍ਰਗਟ ਕੀਤਾ ਗਿਆ ਹੈ। ਪ੍ਰਭੂ ਯਹੋਵਾ ਬੋਲਿਆ ਹੈ, ਕੌਣ ਭਵਿੱਖਬਾਣੀ ਕਰ ਸਕਦਾ ਹੈ? ਸਾਡਾ ਕੰਮ ਜਾਂ ਫਰਜ਼ ਆਉਣ ਵਾਲੇ ਫੈਸਲੇ ਦੀ ਚੇਤਾਵਨੀ ਦੇਣਾ ਹੈ। ਸਾਡਾ ਉਦੇਸ਼ ਸੰਦੇਸ਼ ਆਉਣ ਵਾਲੇ ਕ੍ਰੋਧ ਤੋਂ ਚੇਤਾਵਨੀ ਦੇਣਾ ਹੈ। ਆਉਣ ਵਾਲੇ ਕ੍ਰੋਧ ਤੋਂ ਭੱਜੋ, ਇੱਕੋ ਇੱਕ ਮੁਕਤੀਦਾਤਾ ਯਿਸੂ ਮਸੀਹ ਵੱਲ ਭੱਜੋ, ਕਿਸੇ ਹੋਰ ਵਿੱਚ ਮੁਕਤੀ ਨਹੀਂ ਹੈ। ਕਿਉਂਕਿ ਪਰਮੇਸ਼ਵਰ ਜਿਹੜਾ ਸਵਰਗ ਦੇ ਹੇਠਾਂ ਮਨੁੱਖ ਵਿੱਚ ਹੋਰ ਕੋਈ ਨਾਮ ਜਿਹੜਾ ਸਵਰਗ ਵਿੱਚ ਧਰਤੀ ਉੱਤੇ ਕੋਈ ਹੋਰ ਨਾਮ ਨਹੀਂ ਦਿੱਤਾ ਗਿਆ ਹੈ ਜਿਸ ਦੁਆਰਾ ਮੁਕਤੀ ਹੋ ਸਕਦੀ ਹੈ ਜਾਂ ਅਸੀਂ ਬਚਾਏ ਜਾ ਸਕਦੇ ਹਾਂ। ਤੁਹਾਡੇ ਜੀਵਨ ਵਿੱਚ, ਤੁਹਾਡੇ ਪ੍ਰਭਾਵ ਦੇ ਖੇਤਰ ਵਿੱਚ ਤੁਸੀਂ ਇਸ ਹਫ਼ਤੇ ਇਸ ਸੰਦੇਸ਼ ਨੂੰ ਕਿਸ ਨਾਲ ਸਾਂਝਾ ਕਰੋਗੇ? ਤੁਸੀਂ ਤੁਸੀਂ ਕਿਸ ਨੂੰ ਚੇਤਾਵਨੀ ਦਿਓਗੇ ਕਿ ਸਵਰਗ ਵਿੱਚ ਇੱਕ ਸ਼ੇਰ ਵਰਗਾ ਪਰਮੇਸ਼ਰ ਜਿਹੜਾ ਉਹ ਗਰਜ ਰਿਹਾ ਹੈ? ਗਵਾਹ ਮੁਕੱਦਮਾ ਸਦਾ ਸੁਣਾਉਣਾ ਅਧਿਆਏ ਦੇ ਅੰਤ ਤੱਕ ਆਇਤ 9 ਵਿੱਚ ਪਰਮੇਸ਼ਰ ਇਸਰਾਇਲ ਨੂੰ ਅਦਾਲਤ ਵਿੱਚ ਲੈ ਜਾਂਦਾ ਹੈ। ਉਹ ਗਵਾਹਾਂ ਨੂੰ ਬੁਲਾਉਂਦਾ ਹੈ, ਉਹ ਸਰਕਾਰੀ ਵਕੀਲ ਦੀ ਭੂਮਿਕਾ ਨਿਭਾਉਂਦਾ ਹੈ, ਫਿਰ ਉਹ ਜੱਜ ਵਜੋਂ ਸਜ਼ਾ ਸੁਣਾਉਂਦਾ ਹੈ। ਉਹ ਗਵਾਹ ਜਿਨ੍ਹਾਂ ਨੂੰ ਉਹ ਬੁਲਾਉਂਦਾ ਹੈ ਉਹ ਆਇਤ 9 ਵਿੱਚ ਹਨ। ਇਸਰਾਇਲ ਦੇ ਗੁਆਂਢੀਆਂ ਨੂੰ ਸਾਮਰੀਆਂ ਦੇ ਪਹਾੜਾਂ 'ਤੇ ਇਕੱਠੇ ਹੋਣ ਲਈ ਕਿਹਾ ਜਾਂਦਾ ਹੈ। ਇਸਰਾਇਲ ਸੀ ਕੌਮਾਂ ਲਈ ਚੰਡ ਹੋਣਾ ਚਾਹੀਦਾ ਸੀ। ਪਰਮੇਸ਼ਰ ਕੌਮਾਂ ਨੂੰ ਇਸਰਾਇਲ ਦੇ ਹਨੇਰੇ ਨੂੰ ਵੇਖਣ ਲਈ ਬੁਲਾ ਰਿਹਾ ਹੈ। ਦੇਖੋ, ਰੱਬ ਕਹਿੰਦਾ ਹੈ, ਉਸ ਦੇ ਅੰਦਰ ਵੱਡੀਆਂ ਹੰਗਾਮੇ ਅਤੇ ਉਸ ਦੇ ਵਿਚਕਾਰ ਦੱਬੇ ਕੁਚਲੇ ਲੋਕੋ, ਦੇਖੋ। ਆਇਤ 10 ਵਿੱਚ ਇਸਰਾਇਲ ਦੇ ਵਿਰੁੱਧ ਪਰਮੇਸ਼ਵਰ ਦਾ ਕੇਸ ਕਿੰਨਾ ਵਿਨਾਸ਼ਕਾਰੀ ਹੈ। ਉਹ ਨਹੀਂ ਜਾਣਦੇ ਕਿ ਕਿਵੇਂ ਸਹੀ ਕਰਨਾ ਹੈ। ਜਿਹੜੇ ਨਹੀਂ ਜਾਣਦੇ ਕਿ ਜਿਹੜੇ ਆਪਣੇ ਗੜ੍ਹਾਂ ਵਿੱਚ ਹਿੰਸਾ ਅਤੇ ਲੁੱਟ ਖਸਾਉਣ ਨੂੰ ਸਟੋਰ ਕਰਦੇ ਸਨ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਸਹੀ ਕਿੱਦਾਂ ਕੰਮ ਕਰਨਾ। ਜਾਣੋ ਕਿ ਇਹ ਜ਼ੁਲਮ ਅਮੋਸ ਦੀ ਕੁੰਜੀ ਹੈ। ਜਦੋਂ ਕਿ ਉਸਦਾ ਸਮਕਾਲੀ ਹੋਜ਼ੀਆ ਮੂਰਤੀ ਪੂਜਾ 'ਤੇ ਕੇਂਦਰਿਤ ਕਰਦਾ ਹੈ, ਅਮੋਸ ਬੇਇਨਸਾਫ਼ੀ ਅਤੇ ਜ਼ੁਲਮ 'ਤੇ ਸਾਰੀ ਗੱਲ ਨੂੰ ਕੇਂਦਰਿਤ ਕਰਦਾ ਹੈ। ਮਿਸਰ ਅਤੇ ਅਸ਼ਦੋਦ ਨੂੰ ਡਰਾਉਣ ਲਈ ਕਿਹਾ ਜਾਂਦਾ ਹੈ। ਤਾਕਤਵਰ ਲੋਕ ਹਿੰਸਾ ਅਤੇ ਲੁੱਟ ਖਸੁੱਟ ਰਾਹੀਂ ਮਜ਼ਬੂਤ ਅਤੇ ਅਮੀਰ ਹੋ ਜਾਂਦੇ ਹਨ। ਉਹ ਆਪਣੇ ਗੜ੍ਹਾਂ ਵਿੱਚ ਬੈਠਦੇ ਹਨ ਜਦੋਂ ਕਿ ਦੂਜਿਆਂ ਉੱਤੇ ਜ਼ੁਲਮ ਹੁੰਦੇ ਹਨ। ਇਸਤਗਾਸਾ ਦੇ ਤੌਰ 'ਤੇ ਪਰਮੇਸ਼ੁਰ ਨੇ ਇਸਰਾਇਲ ਦੇ ਵਿਰੁੱਧ ਇਹ ਦੋਸ਼ ਲਗਾਏ ਹਨ। ਬਚਾਅ ਲਈ ਕੋਈ ਕੌਲ ਨਹੀਂ ਹੈ, ਕੋਈ ਲੋੜ ਨਹੀਂ। ਪਰਮਾਤਮਾ ਸਭ ਕੁਝ ਦੇਖਦਾ ਅਤੇ ਜਾਣਦਾ ਹੈ ਅਤੇ ਇਸ ਲਈ ਪਰਮਾਤਮਾ ਜੱਜ ਬਣ ਜਾਂਦਾ ਹੈ ਅਤੇ ਆਇਤ 11 ਅਤੇ ਇਸ ਤੋਂ ਬਾਅਦ ਇਸਰਾਇਲ ਨੂੰ ਸਜ਼ਾ ਦਿੰਦਾ ਹੈ। ਉਸ ਦਾ ਵਾਕ ਹੈ ਕਿ ਇੱਕ ਵਿਰੋਧੀ ਤੁਹਾਨੂੰ ਘੇਰ ਲਵੇਗਾ ਅਤੇ ਤੁਹਾਡੇ ਉੱਤੇ ਗੜ ਲੁੱਟ ਲਏ ਜਾਣਗੇ ਅਤੇ ਇਹ ਨੇਮ ਤੋੜਨ ਵਾਲਿਆਂ ਲਈ ਸਰਾਪਾਂ ਵਿੱਚੋਂ ਇੱਕ ਹੈ। ਪਰ ਇਸਰਾਇਲ ਦੇ ਮਜ਼ਬੂਤ ਲੋਕਾਂ ਨੇ ਵੀ ਅਜਿਹਾ ਹੀ ਕੀਤਾ ਸੀ। ਉਹਨਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਵੇਗਾ ਜਿਵੇਂ ਉਹਨਾਂ ਨੇ ਦੂਜਿਆਂ ਨਾਲ ਕੀਤਾ ਸੀ। ਉਹ ਹਿੰਸਾ ਅਤੇ ਨਾਲ ਲੁੱਟੇ ਖਸੁੱਟੇ ਜਾਣਗੇ। ਉਹ ਧਨ ਹਨ ਜੋ ਉਹਨਾਂ ਨੇ ਆਪਣੇ ਕਿਲਿਆਂ ਵਿੱਚ ਜਮ੍ਹਾਂ ਕੀਤਾ ਹੈ ਲੈ ਲਿਆ ਜਾਵੇਗਾ। ਹੋਰ ਵਾਕ ਲਈ ਅੰਤਮ 14 ਵੱਲ ਦੇਖੋ। ਮੈਂ ਬੈਥਲ ਦੀਆਂ ਜਗਵੇਦੀਆਂ ਨੂੰ ਸਜ਼ਾ ਦਿਆਂਗਾ ਅਤੇ ਵੇਦੀ ਦੇ ਸਿੰਘ ਵੱਢੇ ਜਾਣਗੇ ਅਤੇ ਜ਼ਮੀਨ 'ਤੇ ਡਿੱਗ ਪੈਣਗੇ। ਇਸਰਾਇਲ ਨੇ ਬੈਥਲ ਵਿੱਚ ਉਪਾਸਨਾ ਕੀਤੀ। ਪਰਮੇਸ਼ੁਰ ਨੇ ਹੁਕਮ ਦਿੱਤਾ ਸੀ ਕਿ ਸਿਰਫ ਯਰੂਸ਼ਲਮ ਵਿੱਚ ਸਿਰਫ ਮੰਦਰ ਜਿੱਥੇ ਪਰਮੇਸ਼ੁਰ ਦੇ ਲੋਕਾਂ ਨੇ ਪੂਜਾ ਕਰਨੀ ਸੀ, ਕਿਉਂਕਿ ਇਸਰਾਇਲ ਵਿੱਚ ਆਪਣੀ ਹਿੰਸਾ ਲੁੱਟ ਖਸੁੱਟ ਅਤੇ ਜ਼ੁਲਮ ਜ਼ਾਰੀ ਰੱਖਦੇ ਹਨ, ਫਿਰ ਬੈਥਲ ਵਿੱਚ ਪੂਜਾ ਕਰਨ ਦੀ ਹਿੰਮਤ ਕਰਦੇ ਹਨ। ਪ੍ਰਭੂ, ਜਿਵੇਂ ਕਿ ਅਸੀਂ ਅਮੋਸ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਦੇਖਾਂਗੇ, ਪਖੰਡੀਆਂ ਦੀ ਪੂਜਾ ਨੂੰ ਨਫ਼ਰਤ ਕਰਦਾ ਹੈ। ਉਹਨਾਂ ਲੋਕਾਂ ਨੂੰ ਖੜ੍ਹਾ ਨਹੀਂ ਕਰ ਸਕਦਾ ਜੋ ਹਫ਼ਤੇ ਭਰ ਇੱਕ ਤਰ੍ਹਾਂ ਨਾਲ ਹੁੰਦੇ ਹਨ ਅਤੇ ਫਿਰ ਪੂਜਾ ਕਰਨ ਲਈ ਉਸਦੇ ਅੱਗੇ ਆਉਂਦੇ ਹਨ। ਸਾਡਾ ਸਾਰਾ ਜੀਵਨ ਪਰਮਾਤਮਾ ਅੱਗੇ ਬਤੀਤ ਸਾਨੂੰ ਕਰਨਾ ਚਾਹੀਦਾ ਹੈ। ਸਾਡਾ ਸਾਰਾ ਜੀਵਨ ਉਸ ਅੱਗੇ ਉਸਦੀ ਉਪਾਸਨਾ ਕਰਨਾ ਹੋਣਾ ਚਾਹੀਦਾ ਹੈ। ਅਸੀਂ ਪੂਰਾ ਹਫ਼ਤਾ ਆਪਣੀ ਮਰਜ਼ੀ ਨਾਲ ਅਨੁਸਾਰ ਨਹੀਂ ਰਹਿ ਸਕਦੇ। ਪਾਪ ਕਰਦੇ ਹੋਏ, ਬੇਈਮਾਨੀ ਕਰਦੇ ਹੋਏ, ਅਨਿਆਈ ਢੰਗ ਨਾਲ ਅਮੀਰ ਬਣਦੇ ਹੋਏ, ਦੂਜਿਆਂ 'ਤੇ ਖਰਚੇ 'ਤੇ ਪੌੜੀ ਚੜ੍ਹਦੇ ਹਾਂ ਅਤੇ ਫਿਰ ਉਸਦੇ ਅੱਗੇ ਕਿਹੜੀਆਂ ਉਪਾਸਨਾ ਕਰਨ ਲਈ ਆ ਜਾਂਦੇ ਹਾਂ। ਅੰਬੋਸ ਕਹਿੰਦਾ ਹੈ ਕਿ ਉਹਨਾਂ ਦੀ ਜਗਵੇਦੀ ਇਹ ਝੂਠੀ ਅਤੇ ਪਖੰਡੀ ਪੂਜਾ ਦਾ ਪ੍ਰਤੀਕ ਕੱਟਿਆ ਜਾ ਰਿਹਾ ਹੈ। ਆਇਤ 15 ਵਿੱਚ ਰੱਬ ਦੇ ਨਿਆਏ ਤੋਂ ਸਜ਼ਾ ਲਈ ਹੈ। ਉਹਨਾਂ ਦੇ ਸਰਦੀਆਂ ਦੇ ਘਰ, ਗਰਮੀਆਂ ਦੇ ਘਰ, ਸ਼ਾਨਦਾਰ ਘਰ ਹਾਥੀ ਦੰਦ ਨਾਲ ਸਜੇ, ਉਹਨਾਂ ਦੇ ਘਰ, ਉਹਨਾਂ ਦੇ ਮਹਾਨ ਘਰ, ਇਹ ਸਭ ਲਗਜ਼ਰੀ ਅਤੇ ਆਰਾਮ ਅਤੇ ਦੌਲਤ ਅਨਿਆਂ ਦੁਆਰਾ ਪ੍ਰਾਪਤ ਕੀਤੀ ਗਈ ਹੈ। ਜਦੋਂ ਕਿ ਦੂਜਿਆਂ 'ਤੇ ਜ਼ੁਲਮ ਕੀਤੇ ਜਾਂਦੇ ਹਨ, ਇਹ ਸਭ ਖਤਮ ਹੋ ਜਾਵੇਗਾ। ਕੋਈ ਵੀ ਜੋ ਅੰਬੋਸ ਨੂੰ ਸੁਣਦਾ ਹੈ ਅਤੇ ਰਾਹਤ ਦੀ ਉਮੀਦ ਕਰਦਾ ਹੈ, ਬਹੁਤ ਕੁਝ ਨਹੀਂ ਮਿਲਦਾ। ਆਇਤ 12 ਵਿੱਚ ਪਾਈ ਗਈ ਰਾਹਤ ਵਿਅੰਗਾਤਮਕ ਹੈ। ਯਹੋਵਾ ਇਸ ਤਰ੍ਹਾਂ ਆਖਦਾ ਹੈ, ਜਿਵੇਂ ਆਗੜੀ ਸ਼ੇਰ ਦੇ ਮੂੰਹੋਂ ਦੋ ਲੱਤਾਂ ਜਾਂ ਕੰਢ ਦੇ ਟੁਕੜੇ ਨਾਲ ਛਡਾਉਂਦਾ ਹੈ, ਉਸੇ ਤਰ੍ਹਾਂ ਸਾਮਰੀਆ ਵਿੱਚ ਰਹਿਣ ਵਾਲੇ ਇਸਰਾਇਲ ਦੇ ਲੋਕਾਂ ਨੂੰ ਸੋਫੇ ਦੇ ਕੋਨੇ ਅਤੇ ਬਿਸਤਰੇ ਦੇ ਹਿੱਸੇ ਨਾਲ ਬਚਾਇਆ ਜਾਵੇਗਾ। ਸਾਮਰੀਆ ਵਿੱਚ ਲੋਕ ਮੰਜੀ ਉੱਤੇ ਸੌਂ ਗਏ ਹੋਣਗੇ, ਹਾਲਾਂਕਿ ਅਮੀਰ ਅਤੇ ਤਾਕਤਵਰ ਵੱਡੇ ਘਰਾਂ ਵਿੱਚ ਸੋਫਿਆਂ ਅਤੇ ਬਿਸਤਰਾਂ 'ਤੇ ਸੁੱਤੇ ਪਏ ਹੁੰਦੇ ਹਨ। ਜੋ ਵੀ ਸੋਫਿਆਂ ਤੋਂ ਮਿਲੇਗਾ ਉਹ ਇੱਕ ਕੋਨਾ ਹੈ ਅਤੇ ਅਜਿਹੀ ਤਬਾਹੀ ਆ ਰਹੀ ਹੈ ਕਿ ਬਿਸਤਰੇ ਦਾ ਇੱਕ ਹਿੱਸਾ ਹੀ ਬਚੇਗਾ। ਗਵਾਹਾਂ ਨੂੰ ਬੁਲਾਇਆ ਗਿਆ ਹੈ, ਸਰਕਾਰੀ ਵਕੀਲ ਨੇ ਆਪਣਾ ਪੱਖ ਰੱਖਿਆ ਅਤੇ ਜੱਜ ਨੇ ਸਜ਼ਾ ਸੁਣਾਈ ਹੈ। ਨਤੀਜਾ, ਇਸਰਾਇਲ ਵਿੱਚ ਪੂਰੀ ਤਬਾਹੀ ਆ ਰਹੀ ਹੈ। ਜਦੋਂ ਅਸੀਂ ਪਰਮੇਸ਼ੁਰ ਦੇ ਨੇੜੇ ਹੁੰਦੇ ਹਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸਰਾਇਲ ਦੇ ਉੱਤਰੀ ਰਾਜ ਵਿੱਚ ਸ਼ੇਰ ਗਰਜ ਰਿਹਾ ਹੈ। ਉਹ ਬੇਇਨਸਾਫ਼ੀ ਅਤੇ ਜ਼ੁਲਮ 'ਤੇ ਉੱਤੇ ਗਰਜ ਰਿਹਾ ਹੈ। ਉਹ ਨੇਮ ਟੁੱਟਣ ਦੇ ਨਤੀਜੇ ਵਜੋਂ ਗਰਜ ਰਿਹਾ ਹੈ। ਇਹ ਹਵਾਲਾ ਸਾਡੇ ਲਈ ਚੇਤਾਵਨੀ ਅਤੇ ਦਿਲਾਸੇ ਦਾ ਕੰਮ ਕਰਦਾ ਹੈ। ਇੱਕ ਚੇਤਾਵਨੀ ਹੈ ਕਿ ਅਸੀਂ ਪਰਮੇਸ਼ੁਰ ਦੇ ਲੋਕ ਹੋਣ ਦੇ ਨਾਤੇ ਦੂਜਿਆਂ ਦਾ ਸ਼ੋਸ਼ਣ ਨਹੀਂ ਕਰਨਾ, ਜ਼ੁਲਮ ਨਹੀਂ ਕਰਨਾ, ਦੂਜਿਆਂ ਦੀ ਕੀਮਤ ਅਤੇ ਐਸ਼ੋ ਆਰਾਮ ਵਿੱਚ ਨਹੀਂ ਰਹਿਣਾ ਹੈ। ਕਿ ਇਹ ਇੱਕ ਚੇਤਾਵਨੀ ਹੈ ਕਿ ਸ਼ਾਇਦ ਪੱਛਮ ਵਿੱਚ ਚਰਚ ਨੂੰ ਸੁਣਨ ਦੀ ਲੋੜ ਹੈ ਕਿ ਕਿਉਂਕਿ ਅਸੀਂ ਇੱਕ ਅਜਿਹੇ ਸੱਭਿਆਚਾਰ ਵਿੱਚ ਰਹਿੰਦੇ ਹਾਂ ਜੋ ਐਸ਼ੋ ਆਰਾਮ ਅਤੇ ਅਸ਼ਲੀਨਤਾ ਦੀ ਭਾਲ ਕਰਦਾ ਹੈ। ਮਸੀਹੀ ਭਾਈ ਭੈਣੋ, ਬੇਸ਼ੱਕ ਗਰੀਬੀ ਲਈ ਨਹੀਂ ਬੁਲਾਇਆ ਜਾਂਦਾ, ਪਰ ਇਮਾਨਦਾਰੀ, ਨਿਰਪੱਖ ਵਿਵਹਾਰ ਅਤੇ ਉਧਾਰਤਾ ਲਈ ਕਿਹਾ ਜਾਂਦਾ ਹੈ। ਨਾ ਸਿਰਫ ਅਸੀਂ ਮਸੀਹੀ ਹੋਣ ਦੇ ਨਾਤੇ ਸ਼ੋਸ਼ਣ ਅਤੇ ਜ਼ੁਲਮ ਵਿੱਚ ਸ਼ਾਮਲ ਨਹੀਂ ਹੁੰਦੇ, ਸਾਨੂੰ ਇਸ ਦੇ ਵਿਰੁੱਧ ਬੋਲਣਾ ਚਾਹੀਦਾ, ਇਸ ਦੇ ਵਿਰੁੱਧ ਕੰਮ ਕਰਨਾ ਚਾਹੀਦਾ, ਇੱਕ ਨਿਆਂਪੂਰਕ ਸਮਾਜ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। ਮੇਰੇ ਖਿਆਲ ਵਿੱਚ ਇਹ ਸਤਰ ਵੀ ਇੱਕ ਆਰਾਮ ਵਜੋਂ ਕੰਮ ਕਰਦਾ ਹੈ। ਅਸੀਂ ਇਸ ਜਿਸ ਸੰਸਾਰ ਵਿੱਚ ਰਹਿੰਦੇ ਹਾਂ ਉਸ ਬਾਰੇ ਇੱਕ ਮਹਾਨ ਅਤੇ ਪਰਮੇਸ਼ੁਰ ਜਿਸ ਸੰਸਾਰ ਵਿੱਚ ਅਸੀਂ ਰਹਿੰਦੇ ਹਾਂ ਉਸ ਬਾਰੇ ਇੱਕ ਮਹਾਨ ਅਤੇ ਪਰੇਸ਼ਾਨ ਕਰਨ ਵਾਲੀ ਚੀਜ਼ ਹੈ, ਜ਼ੁਲਮ ਦੀ ਪੂਰੀ ਮਾਤਰਾ ਅਤੇ ਬੇਇਨਸਾਫੀ। ਇਹ ਜ਼ਬੂਰਾਂ ਦੇ ਲਿਖਾਰੀ ਨੂੰ ਲਗਭਗ ਨਿਰਾਸ਼ਾ ਵੱਲ ਲੈ ਜਾਂਦਾ ਹੈ। ਇਹ ਉਪਦੇਸ਼ਕ ਦੇ ਲੇਖਕ ਨੂੰ ਪਰੇਸ਼ਾਨ ਕਰਦਾ ਹੈ ਅਤੇ ਇਹ ਸਾਡੇ ਵਿੱਚੋਂ ਬਹੁਤਿਆਂ ਨੂੰ ਵਿਰਲਾਪ ਕਰਨ ਦਾ ਕਾਰਨ ਬਣਦਾ ਹੈ। ਜਿਨ੍ਹਾਂ ਲੋਕਾਂ ਨੇ ਬੇਇਨਸਾਫੀ ਦਾ ਅਨੁਭਵ ਕੀਤਾ ਹੈ ਉਹਨਾਂ ਲਈ, ਜੋ ਜ਼ੁਲਮ ਕੀਤੇ ਗਏ ਹਨ ਉਹਨਾਂ ਲਈ ਕੋਈ ਵੀ ਮੁਆਵਜ਼ਾ ਹੋਣ ਦਾ ਖਿਆਲ ਇੱਕ ਵਿਅਕਤੀ ਨੂੰ ਅੰਦਰੋਂ ਤੱਕ ਜਿਹੜਾ ਖਾਣ ਦੀ ਸਮਰੱਥਾ ਰੱਖਦਾ ਹੈ। ਪਰ ਅਮੋਸ ਕਹਿੰਦਾ ਹੈ ਕਿ ਪਰਮੇਸ਼ੁਰ ਸ਼ੇਰ ਵਾਂਗ ਗਰਜ ਰਿਹਾ ਹੈ, ਨਿਆਂ ਆ ਰਿਹਾ ਹੈ, ਨਿਰਣਾ ਆ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਨਿਆਂ ਦੇ ਇਸ ਸ਼ਾਨਦਾਰ ਦਿਨ ਤੋਂ ਬਾਅਦ ਪਰਮੇਸ਼ੁਰ ਦੀ ਰਾਜ ਦੀ ਸ਼ੁਰੂਆਤ ਕੀਤੀ ਜਾਵੇਗੀ। ਸ਼ਾਂਤੀ, ਧਾਰਮਿਕਤਾ ਅਤੇ ਆਨੰਦ ਦਾ ਰਾਜ, ਇੱਕ ਰਾਜ ਜਿਸ ਵਿੱਚ ਮਸੀਹ ਦੇ ਰੂਪ ਵਿੱਚ ਰਾਜਾ ਜਿਹੜਾ ਮਸੀਹ ਦੇ ਰੂਪ ਵਿੱਚ ਹੋਵੇਗਾ। ਆਓ ਪ੍ਰਾਰਥਨਾ ਕਰੀਏ। ਆਮੀਨ।